ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੀਰਥ ਨਾਵਾ ਜੇ ਤਿਸ ਪਾਵਾ, ਬਿਣ ਪਾਣੇ ਕੇ ਨਾਏ ਕਰੀ। ਜੇਤੀ ਸਿਰਠ ਉਪਾਈ ਵੇਖਾ, ਬਿਣ ਕਰਮਾ ਕੈ ਮਿਲੈ ਲਈ। ਤੀਰਥ ਨਾਵਾ ਜੇ ਤਿਸ ਪਾਵਾ, ਬਿਣ ਪਾਣੇ ਕੇ ਨਾਏ ਕਰੀ। ਜੇਤੀ ਸਿਰਠ ਉਪਾਈ ਵੇਖਾ, ਬਿਣ ਕਰਮਾ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾ ਜੇ ਤਿਸ ਪਾਵਾ, ਵਿਣ ਪਾਣੇ ਕੇ ਨਾਏ ਕਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਹੋਈ, ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸੰਗਤਾਂ ਵਡਭਾਗੀ ਹੋ ਜਿਨ੍ਹਾਂ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਾਹਿਬਾਂ ਦਾ ਫੁਰਮਾਨ ਹੈ, ਵੱਡ ਭਾਗੀ ਹਰ ਸੰਗਤ ਪਾਵੇ ਹੈ, ਭਾਗਹੀਨ ਪ੍ਰਮ ਚੂਟਾਂ ਖਾਵੇ ਹੈ, ਬਿਨ ਭਾਗਾਂ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਇੱਕ ਸੰਗਤ ਹੁੰਦੀ ਹੈ, ਸੰਗਤ ਦਾ ਅਰਥ ਹੈ ਉਹ ਸੋਭਤ, ਉਹ ਇਕੱਤਰਤਾ ਜਿੱਥੇ ਇੱਕੋ ਜਿਹੇ ਖਿਆਲਾਂ ਦੇ, ਇੱਕੋ ਜਿਹੀ ਅਵਸਥਾ ਵਾਲੇ, ਇੱਕੋ ਜਿਹੀ ਦ੍ਰਿਸ਼ਟੀ ਵਾਲੇ ਦੋ ਚਾਰ ਦਸ ਵੀਹ ਸੱਜਣ ਬੈਠ ਜਾਣ, ਉਸ ਨੂੰ ਸੰਗਤ ਆਖਿਆ ਜਾਂਦਾ ਹੈ। ਸੰਗਤ ਦੋ ਕਿਸਮ ਦੀ ਹੈ, ਇੱਕ ਚੰਗੀ ਸੰਗਤ ਵੀ ਹੈ ਅਤੇ ਦੂਸਰੀ ਮਾੜੀ ਸੰਗਤ ਵੀ ਹੈ। ਜਿਹੜੀ ਚੰਗੀ ਸੰਗਤ ਹੈ ਉਹਦੇ ਬਾਰੇ ਸਤਿਗੁਰੂ ਨੇ ਬਾਣੀ ਦੇ ਵਿੱਚ ਲਿਖਿਆ ਹੈ, ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟਤ ਦੁਰਮਤ ਖੋਈ, ਤਿੰਨ ਕੀ ਤੂਰ ਨਾਨਕ ਦਾਸ ਬੰਛੈ, ਜਿਨ ਹਰ ਨਾਮ ਹਿਰਦੈ ਪਰੋਈ। ਸਾਧੂਆਂ ਦੀ ਸੰਗਤ, ਸਾਧ ਕੌਣ ਹੈ? ਗੁਰਮੁਖ ਸਾਧ ਅਸਾਧ ਸਾਧ ਸਦਾਇਆ, ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ। ਸਾਧੂ ਉਹ ਹੈ ਜਿਸਨੇ ਆਪਣੇ ਮਨ ਨੂੰ ਸਾਧ ਲਿਆ। ਦੂਸਰੇ ਨੰਬਰ 'ਤੇ ਇੱਕ ਹੋਰ ਵਿਦਵਾਨ ਨੇ ਲਿਖਿਆ ਹੈ, ਸਾਧ ਵਹੀ ਜਗ ਜਾਣੀਐ ਜਾ ਕੇ ਨਹੀਂ ਉਪਾਦ ਮਨ। ਸਾਧੂ ਉਹ ਹੈ ਜਿਸ ਦੇ ਮਨ ਦੇ ਵਿੱਚ ਕੋਈ ਉਪਾਧੀ, ਕੋਈ ਐਬ, ਕੋਈ ਪਾਪ, ਕੋਈ ਬੁਰਾ ਖਿਆਲ ਨਹੀਂ ਹੈ, ਉਹਨੂੰ ਸਾਧੂ ਆਖਿਆ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਫਰਮਾਇਆ, ਸਾਧ ਨਾਮ ਨਿਰਮਲਤਾ ਕੀ ਕਰਮ। ਸਾਧੂ ਦੀ ਨਿਸ਼ਾਨੀ ਇਹ ਹੁੰਦੀ ਹੈ, ਉਹਦੇ ਜਿਹੜੇ ਕਰਮ ਨੇ, ਉਹਦਾ ਆਚਾਰ ਹੈ, ਉਹ ਬਹੁਤ ਪਵਿੱਤਰ ਹੁੰਦਾ ਹੈ। ਇਸੇ ਲਈ ਕਿਸੇ ਮਹਾਂਪੁਰਖ ਨੇ ਇਹ ਵੀ ਲਿਖਿਆ ਹੈ, ਸਾਧੂ ਕੌਣ ਹੈ? ਸਵੈ ਕਾਰਜ ਸਿੱਧ ਤੀ ਪਰ ਕਾਰਜ ਤਾਏ ਤੀ ਸਾ ਸਾਧਾ। ਜਿਸਨੇ ਆਪਣੇ ਜੀਵਨ ਦੇ ਮਨੋਰਥ ਨੂੰ ਸਿੱਧ ਕਰ ਲਿਆ ਹੈ, ਕੇਵਲ ਪਰਉਪਕਾਰ ਦੇ ਲਈ ਸੰਸਾਰ ਦੇ ਵਿੱਚ ਵਿਚਰ ਰਿਹਾ ਹੈ, ਉਹਨੂੰ ਸਾਧੂ ਆਖਿਆ ਜਾਂਦਾ ਹੈ। ਐਸੇ ਮਹਾਂਪੁਰਖਾਂ ਦੇ ਬਾਰੇ ਹਜ਼ੂਰ ਨੇ ਬਾਣੀ ਵਿੱਚ ਫਰਮਾਇਆ ਹੈ, ਜਨਮ ਮਰਨ ਦੋਹੋਂ ਮੈਂ ਨਾਹੀਂ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਓ ਲੈਣ ਮਿਲਾਏ। ਐਸੇ ਮਹਾਂਪੁਰਖਾਂ ਦੀ ਸੰਗਤ ਕਰਨੀ ਚਾਹੀਦੀ ਹੈ। ਮਹਾਂਪੁਰਖ ਬੜੇ ਸੁੰਦਰ ਉਦਾਹਰਣ ਦਿੰਦੇ ਸਨ। ਮਨੁੱਖ ਦੀ ਜ਼ਿੰਦਗੀ ਵੇਲ ਦੀ ਤਰ੍ਹਾਂ ਹੈ। ਵੇਲ ਕਈ ਤਰ੍ਹਾਂ ਦੀ ਹੁੰਦੀ ਹੈ, ਪਰ ਉਸ ਵੇਲ ਦਾ ਇੱਕ ਸੁਭਾਅ ਹੈ, ਜੇ ਉਸਨੂੰ ਬਿਰਛ ਦੀ ਸੰਗਤ ਮਿਲ ਜਾਵੇ, ਕਿਸੇ ਦੀਵਾਰ ਦੀ ਸੰਗਤ ਮਿਲ ਜਾਵੇ, ਉਹ ਉੱਪਰ ਚੜ੍ਹ ਜਾਂਦੀ ਹੈ। ਜੇ ਉਸਨੂੰ ਧਰਤੀ ਦੀ ਸੰਗਤ ਮਿਲ ਜਾਵੇ, ਧਰਤੀ ਉੱਤੇ ਫੈਲ ਜਾਂਦੀ ਹੈ। ਜੇ ਉਸਨੂੰ ਨੀਵੇਂ ਥਾਂ ਦੀ ਕਿਸੇ ਖੱਡੇ ਦੀ, ਟੋਏ ਦੀ, ਖੂਹ ਦੀ ਸੰਗਤ ਮਿਲ ਜਾਵੇ, ਉਹ ਉਹਦੇ ਵਿੱਚ ਵੀ ਡਿੱਗ ਪੈਂਦੀ ਹੈ। ਇਸੇ ਤਰ੍ਹਾਂ ਮਨੁੱਖ ਦੀ ਜ਼ਿੰਦਗੀ ਹੈ। ਜੇ ਇਸਨੂੰ ਚੰਗੀ ਸੰਗਤ ਮਿਲ ਜਾਵੇ, ਇਹ ਵੀ ਉੱਚਾ ਹੋ ਜਾਂਦਾ ਹੈ, ਜੀਵਨ ਨੂੰ ਸਵਾਰ ਲੈਂਦਾ ਹੈ। ਅਤੇ ਜੇ ਇਸਨੂੰ ਸਮਾਨ ਪੱਧਰ ਦੀ ਸੰਗਤ ਮਿਲ ਜਾਵੇ, ਪ੍ਰਵਿਰਤੀ ਵਿੱਚ ਪੈ ਜਾਂਦਾ ਹੈ, ਧਰਤੀ ਉੱਤੇ ਫੈਲਣਾ ਸ਼ੁਰੂ ਕਰ ਦਿੰਦਾ ਹੈ। ਅਤੇ ਜੇ ਕੋਈ ਮਾੜੀ ਸੰਗਤ ਕਿਸੇ ਸ਼ਰਾਬੀ, ਕਬਾਬੀ, ਹੰਕਾਰੀ, ਵਿਕਾਰੀ ਮਨੁੱਖ ਦੀ ਸੰਗਤ ਮਿਲ ਜਾਵੇ, ਫਿਰ ਉਹ ਹੇਠਾਂ ਵੀ ਡਿੱਗ ਪੈਂਦਾ ਹੈ। ਇਸੇ ਲਈ ਭਗਤ ਕਬੀਰ ਜੀ ਨੇ ਇਹ ਪ੍ਰੇਰਣਾ ਕੀਤੀ ਹੈ, ਕਬੀਰ ਸੰਗਤ ਕਰੀਏ ਸਾਧ ਕੀ, ਦਿਨ ਦਿਨ ਦੂਨਾ ਹੇਤ, ਸਾਕਤ ਕਾਰੀ ਕਾਂਬਰੀ ਤੋਏ ਹੋਏ ਨਾ ਸੇਤ। ਬਈ ਤੁਸਾਂ ਜੇ ਸੰਗਤ ਕਰਨੀ ਹੈ, ਚੰਗੇ ਮਹਾਂਪੁਰਸ਼ਾਂ ਦੀ ਸੰਗਤ ਕਰੋ, ਉਹਦਾ ਬਹੁਤ ਵੱਡਾ ਲਾਭ ਵੀ ਸਤਿਗੁਰੂ ਨੇ ਦਰਸਾਇਆ ਹੈ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ, ਨਿਰਮਲ ਪੈ ਚੀਤਾ। ਭਗਤ ਕਬੀਰ ਜੀ ਦੇ ਪਾਸ ਕੁਝ ਲੋਕਾਂ ਨੇ ਇੱਕ ਸਵਾਲ ਕੀਤਾ, ਕਹਿਣ ਲੱਗੇ, ਭਗਤ ਜੀ, ਤੁਸੀਂ ਤੀਰਥਾਂ 'ਤੇ ਇਸ਼ਨਾਨ ਕਰਨ ਵਾਸਤੇ ਕਿਉਂ ਨਹੀਂ ਜਾਂਦੇ? ਤੁਹਾਨੂੰ ਤੀਰਥਾਂ 'ਤੇ ਇਸ਼ਨਾਨ ਕਰਨ ਵਾਸਤੇ ਜਾਣਾ ਚਾਹੀਦਾ ਹੈ। ਤਾਂ ਭਗਤ ਕਬੀਰ ਜੀ ਕਹਿਣ ਲੱਗੇ, ਅਸੀਂ ਜਿਹੜੇ ਜੜ ਤੀਰਥ ਨੇ ਉਹਨਾਂ 'ਤੇ ਬਹੁਤਾ ਵਿਸ਼ਵਾਸ ਨਹੀਂ ਰੱਖਦੇ। ਹਾਂ, ਜਿਹੜੇ ਜੰਗਮ ਤੀਰਥ ਹਨ, ਚੱਲਦੇ ਫਿਰਦੇ ਤੀਰਥ ਨੇ, ਅਸੀਂ ਹਮੇਸ਼ਾ ਉਹਨਾਂ 'ਤੇ ਵਿਸ਼ਵਾਸ ਰੱਖਦੇ ਹਾਂ। ਫਿਰ ਉਹਨਾਂ ਨੂੰ ਪੁੱਛਿਆ ਗਿਆ, ਜੰਗਮ ਤੀਰਥ ਕਿਹੜੇ ਹਨ? ਤਾਂ ਉਹਨਾਂ ਨੇ ਅੱਗੋਂ ਜਵਾਬ ਦਿੱਤਾ, ਉਹ ਹੈ ਨਾਮ ਜਪਣ ਵਾਲੇ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਇੰਨਾ ਨਿਰਮਲ ਕਰ ਲਿਆ ਹੈ, ਜਿਵੇਂ ਗੰਗਾ ਦਾ ਨੀਰ ਹੁੰਦਾ ਹੈ, ਗੰਗਾ ਦਾ ਜਲ ਹੁੰਦਾ ਹੈ। ਕਿਉਂਕਿ ਹਿੰਦੂ ਧਰਮ ਦੇ ਵਿੱਚ ਗੰਗਾ ਦੇ ਪਾਣੀ ਨੂੰ ਬਹੁਤ ਪਵਿੱਤਰ ਮੰਨਿਆ ਗਿਆ। ਪਰ ਭਗਤ ਕਬੀਰ ਜੀ ਨੇ ਆਖਿਆ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਭਗਤ ਕਬੀਰ ਜੀ ਕਹਿਣ ਲੱਗੇ, ਹੁਣ ਸਾਨੂੰ ਕਿਸੇ ਹੋਰ ਤੀਰਥ 'ਤੇ ਜਾਣ ਦੀ ਲੋੜ ਹੀ ਨਹੀਂ, ਕਿਉਂਕਿ ਸਾਨੂੰ ਜੰਗਮ ਤੀਰਥਾਂ ਦੀ ਸੰਗਤ ਪ੍ਰਾਪਤ ਹੋ ਗਈ ਹੈ, ਨਾਮ ਜਪਣ ਵਾਲੇ ਮਹਾਂਪੁਰਖਾਂ ਦੀ ਸੰਗਤ ਪ੍ਰਾਪਤ ਹੋ ਗਈ ਹੈ। ਜੈਸੀ ਸੰਗਤ ਤੈਸੀ ਰੰਗਤ ਦੇ ਵਾਕ ਅਨੁਸਾਰ ਹੁਣ ਸਾਡਾ ਵੀ ਮਨ ਇੰਨਾ ਨਿਰਮਲ ਹੋ ਗਿਆ ਹੈ, ਜਿਵੇਂ ਗੰਗਾ ਦਾ ਪਾਣੀ ਹੁੰਦਾ ਹੈ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਕਿਉਂਕਿ ਨਾਮ ਦੇ ਵਿੱਚ ਸ਼ਕਤੀ ਹੈ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਨਾਮ ਸਾਡੇ ਮਨ ਦੀ ਮੈਲ ਨੂੰ ਧੋ ਦਿੰਦਾ ਹੈ। ਇਸੇ ਲਈ ਤਾਂ ਸਤਿਗੁਰੂ ਨੇ ਸੁਖਮਨੀ ਸਾਹਿਬ ਬਾਣੀ ਵਿੱਚ ਫਰਮਾਇਆ ਹੈ, ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ। ਜਿਹੜਾ ਗੁਰਸਿੱਖ ਮਾਈ ਪਾਈ ਮਨ ਵਿੱਚ ਪ੍ਰੀਤੀ ਧਾਰਨ ਕਰਕੇ ਵਾਹਿਗੁਰੂ ਦਾ ਨਾਮ ਜਪਦਾ ਹੈ, ਉਹਦਾ ਤਨ ਵੀ ਪਵਿੱਤਰ ਹੋ ਜਾਂਦਾ, ਮਨ ਵੀ ਪਵਿੱਤਰ ਹੋ ਜਾਂਦਾ, ਉਹਦੀ ਆਤਮਾ ਵੀ ਪਵਿੱਤਰ ਹੋ ਜਾਂਦੀ ਹੈ। ਇਸ ਲਈ ਮਹਾਂਪੁਰਖ ਜੰਗਮ ਤੀਰਥ ਹੁੰਦੇ ਨੇ ਔਰ ਉਹਨਾਂ ਤੋਂ ਨਾਮ ਦੀ ਮਹਿਮਾ ਦਾ ਪਤਾ ਲੱਗਦਾ। ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਲੋਕ ਤੀਰਥਾਂ 'ਤੇ ਨਹਾਉਣ ਵਾਸਤੇ ਜਾਂਦੇ ਨੇ ਪਰ ਸਤਿਗੁਰੂ ਕਹਿੰਦੇ ਨੇ ਅਸਲੀ ਤੀਰਥ 'ਤੇ ਵਾਹਿਗੁਰੂ ਦਾ ਨਾਮ ਹੈ, ਇਸ ਲਈ ਸਾਨੂੰ ਉਸ ਨਾਮ ਦੇ ਤੀਰਥ ਵਿੱਚ ਹੀ ਇਸ਼ਨਾਨ ਕਰਨਾ ਚਾਹੀਦਾ। ਨਾਮ ਦੇ ਤੀਰਥ ਵਿੱਚ ਇਸ਼ਨਾਨ ਕਿਵੇਂ ਕੀਤਾ ਜਾਂਦਾ? ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਲਿਖਿਆ ਹੈ, ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਲ ਨਹਾਓ। ਸੰਗਤ ਵਿੱਚ ਬੈਠ ਕੇ ਗੁਰ ਉਪਦੇਸ਼ ਨੂੰ ਨਾਮ ਬਾਣੀ ਨੂੰ ਸਰਵਣ ਕਰਨਾ ਅਤੇ ਫਿਰ ਉਸਨੂੰ ਮੰਨਣਾ, ਉਹਦੀ ਕਮਾਈ ਕਰਨੀ। ਤੀਸਰੇ ਨੰਬਰ 'ਤੇ ਉਹਦੇ ਭਾਵ ਨੂੰ ਆਪਣੇ ਮਨ ਵਿੱਚ ਵਸਾਉਣਾ ਔਰ ਇਹ ਨਾਮ ਦੇ ਤੀਰਥ ਵਿੱਚ ਇਸ਼ਨਾਨ ਕਰਨਾ ਹੈ। ਅਤੇ ਜਿਹੜਾ ਇਸ ਢੰਗ ਦੇ ਨਾਲ ਨਾਮ ਦੇ ਤੀਰਥ ਵਿੱਚ ਇਸ਼ਨਾਨ ਕਰ ਲਵੇ ਉਹਦਾ ਆਪਣਾ ਜੀਵਨ ਵੀ ਇੱਕ ਤੀਰਥ ਵਰਗਾ ਹੀ ਬਣ ਜਾਂਦਾ ਹੈ। ਭਗਤ ਕਬੀਰ ਜੀ ਦੇ ਪਾਸ ਕੁਝ ਲੋਕਾਂ ਨੇ ਸਵਾਲ ਕੀਤਾ, ਕਹਿਣ ਲੱਗੇ ਭਗਤ ਜੀ ਤੁਸੀਂ ਇਹ ਦੱਸੋ, ਤੁਸੀਂ ਤੀਰਥਾਂ ਨੂੰ ਵੱਡਾ ਗਿਣਦੇ ਹੋ ਜਾਂ ਨਾਮ ਜਪਣ ਵਾਲੇ ਮਹਾਂਪੁਰਖਾਂ ਨੂੰ ਤੁਸੀਂ ਵੱਡਾ ਸਮਝਦੇ ਹੋ? ਤਾਂ ਭਗਤ ਕਬੀਰ ਜੀ ਨੇ ਉਸ ਵੇਲੇ ਬਹੁਤ ਅਫਸੋਸ ਨਾਲ ਬੜੇ ਸ਼ੋਕ ਦੇ ਨਾਲ ਇਹ ਗੱਲ ਆਖੀ ਸੀ, ਕਹੋ ਕਬੀਰ ਹਉ ਪਿਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਭਈ ਮੈਂ ਤਾਂ ਇਸ ਗੱਲ 'ਤੇ ਹੈਰਾਨ ਹਾਂ, ਤੁਹਾਨੂੰ ਲੋਕਾਂ ਨੂੰ ਹਾਲੇ ਤੱਕ ਇਸ ਗੱਲ ਦਾ ਹੀ ਪਤਾ ਨਹੀਂ ਲੱਗਿਆ ਬਈ ਤੀਰਥ ਵੱਡਾ ਹੈ ਕਿ ਵਾਹਿਗੁਰੂ ਦਾ ਦਾਸ ਵੱਡਾ ਹੈ। ਤੀਰਥ ਬਣਦੇ ਕਿਵੇਂ ਨੇ? ਜਦੋਂ ਆਪਾਂ ਇਸ ਦੇ ਬਾਰੇ ਵਿਚਾਰ ਕਰਾਂਗੇ ਤਾਂ ਸਤਿਗੁਰੂ ਦੀ ਬਾਣੀ ਇਸ ਗੱਲ ਦਾ ਇਹ ਫੈਸਲਾ ਦਿੰਦੀ ਹੈ, 68 ਤੀਰਥ ਜਹਿ ਸਾਧ ਪਗ ਧਰੈ ਤਹਿ ਬੈਕੁੰਠ ਜਹ ਨਾਮ ਉਚਰੈ। ਜਿੱਥੇ ਨਾਮ ਜਪਣ ਵਾਲਾ ਮਹਾਂਪੁਰਖ ਆਪਣੇ ਪਵਿੱਤਰ ਚਰਨ ਰੱਖ ਦਿੰਦਾ ਹੈ ਉਹ ਭਾਈ ਤੀਰਥ ਬਣ ਜਾਂਦਾ ਹੈ। ਹੁਣ ਤੁਸੀਂ ਇਸ ਗੱਲ ਦੀ ਵਿਚਾਰ ਕਰੋ, ਇੱਕ ਮਹਾਂਪੁਰਖ ਦੇ ਚਰਨ ਪੈਣ ਦੇ ਨਾਲ ਕੋਈ ਅਸਥਾਨ ਤੀਰਥ ਬਣ ਜਾਂਦਾ ਹੈ ਅਤੇ ਫਿਰ ਤੀਰਥ ਵੱਡਾ ਹੋਇਆ ਕਿ ਵਾਹਿਗੁਰੂ ਦਾ ਦਾਸ ਵੱਡਾ ਹੋਇਆ? ਇੱਥੋਂ ਇਹ ਗੱਲ ਸਪਸ਼ਟ ਹੋ ਗਈ ਵੀ ਤੀਰਥ ਵੱਡਾ ਨਹੀਂ, ਹਰੀ ਦਾ ਦਾਸ ਵੱਡਾ ਹੈ। ਜਿਹਦੇ ਕੋਲ ਵਾਹਿਗੁਰੂ ਦਾ ਨਾਮ ਹੈ, ਸਭ ਤੋਂ ਵੱਡਾ ਤੀਰਥ ਤੇ ਨਾਮ ਹੈ। ਜਿਹਦੇ ਕੋਲ ਨਾਮ ਹੈ ਔਰ ਉਹ ਸਭ ਤੋਂ ਵੱਡਾ ਤੀਰਥ ਹੈ। ਇਸੇ ਲਈ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਸੁੰਦਰ ਇੱਕ ਖਿਆਲ ਪੇਸ਼ ਕੀਤਾ ਹੈ, ਜਿਹੜੇ ਭਾਰਤ ਵਰਸ਼ ਦੇ ਵੱਡੇ ਵੱਡੇ ਤੀਰਥ ਮੰਨੇ ਗਏ ਨੇ ਉਹ ਵੀ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਨੂੰ ਲੋਚਦੇ ਹਨ। ਉਹ ਕਿਉਂ? ਉਹਦਾ ਕਾਰਨ ਲਿਖਿਆ, ਗੰਗਾ ਜਮਨਾ ਗੋਦਾਵਰੀ ਸੁਰਸਤੀ ਅਤੇ ਕਰਹਿ ਉਦਮ ਤੂਰ ਸਾਧੂ ਕੀ ਤਾਈ, ਕਿਲਵਿਖ ਮੈਲ ਪਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਤੂਰ ਗੁਆਈ। ਗੰਗਾ ਜਮਨਾ ਗੋਦਾਵਰੀ ਅਤੇ ਸੁਰਸਤੀ ਇਹ ਚਾਰ ਵੱਡੇ ਤੀਰਥ ਨੇ, ਪਰ ਹਜ਼ੂਰ ਕਹਿੰਦੇ ਨੇ ਇਹ ਵੀ ਨਾਮ ਜਪਣ ਵਾਲੇ ਨਾਮ ਦੇ ਰੰਗ ਵਿੱਚ ਰੰਗੇ ਹੋਏ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਨੂੰ ਲੋਚਦੇ ਨੇ। ਇਹਦਾ ਕਾਰਨ ਸਤਿਗੁਰੂ ਨੇ ਇਹ ਦੱਸਿਆ ਹੈ, ਕਿਲਵਿਖ ਮੈਲ ਪਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗੁਆਈ। ਪਾਪਾਂ ਦੀ ਮੈਲ ਨਾਲ ਭਰੇ ਹੋਏ ਜੀਵ ਜਾ ਕੇ ਤੀਰਥਾਂ 'ਤੇ ਨਹਾਉਂਦੇ ਨੇ ਅਤੇ ਤੀਰਥਾਂ 'ਤੇ ਨਹਾ ਕੇ ਮਨ ਦੇ ਸੰਕਲਪ ਦੇ ਨਾਲ ਉੱਥੇ ਉਹ ਪਾਪ ਛੱਡ ਦਿੰਦੇ ਨੇ। ਕਿਉਂਕਿ ਆਮ ਲੋਕਾਂ ਦਾ ਇਹ ਇੱਕ ਖਿਆਲ ਹੈ, ਕਈ ਲੋਕਾਂ ਦਾ ਇਹ ਇੱਕ ਵਿਸ਼ਵਾਸ ਵੀ ਬਣਿਆ ਹੋਇਆ ਹੈ ਬਈ ਤੀਰਥਾਂ 'ਤੇ ਨਹਾਉਣ ਦੇ ਨਾਲ ਪਾਪ ਦੂਰ ਹੁੰਦੇ ਨੇ, ਇਸੇ ਲਈ ਲੋਕ ਤੀਰਥਾਂ 'ਤੇ ਜਾਂਦੇ ਨੇ। ਪਰ ਬਈ ਸਤਿਗੁਰੂ ਦੀ ਬਾਣੀ ਇਹਦੇ ਨਾਲ ਸਹਿਮਤ ਨਹੀਂ। ਸਤਿਗੁਰੂ ਇਹ ਕਹਿੰਦੇ ਨੇ, ਪਾਪ ਕਰਹਿ ਪੰਚਾਂ ਕੇ ਵਸਰੇ, ਤੀਰਥ ਨਾਏ ਕਹਿ ਸਭ ਉਤਰੇ। ਕਲਯੁਗੀ ਜੀਵਾਂ ਦਾ ਸਮਾਚਾਰ ਸਤਿਗੁਰੂ ਨੇ ਬਿਆਨ ਕੀਤਾ ਹੈ। ਜਿਹੜੇ ਕਲਯੁਗੀ ਜੀਵ ਹਨ ਉਹ ਪੰਜ ਵਿਕਾਰਾਂ ਦੇ ਵਸੀਕਾਰ ਹੋ ਕੇ ਪਾਪ ਕਰਦੇ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹਨਾਂ ਦੀ ਸਹੀ ਵਰਤੋਂ ਕੀਤੀ ਜਾਵੇ ਕੋਈ ਬੁਰੀ ਗੱਲ ਨਹੀਂ, ਕਿਉਂਕਿ ਜੇ ਪਾਣੀ ਕਿਸੇ ਦਰਿਆ ਦਾ, ਕਿਸੇ ਨਹਿਰ ਦਾ ਪਾਣੀ ਆਪਣੀ ਮਰਜ਼ਾਦਾ ਵਿੱਚ ਚੱਲਦਾ ਹੈ, ਕੋਈ ਉਸਦਾ ਨੁਕਸਾਨ ਨਹੀਂ ਬਲਕਿ ਉਸਦੇ ਫਾਇਦੇ ਹੁੰਦੇ ਨੇ। ਪਰ ਉਹੀ ਪਾਣੀ ਜਦੋਂ ਆਪਣੀ ਮਰਜ਼ਾਦਾ ਨੂੰ ਛੱਡ ਦਿੰਦਾ ਹੈ, ਕਿਨਾਰਿਆਂ ਤੋਂ ਬਾਹਰ ਨੂੰ ਉਛਲਦਾ ਹੈ, ਤਾਂ ਫਿਰ ਉਹ ਨੁਕਸਾਨ ਕਰਨ ਦਾ ਕਾਰਨ ਬਣ ਜਾਂਦਾ। ਅੱਗ ਚੁੱਲ੍ਹੇ ਵਿੱਚ ਬਲੇ ਕੋਈ ਨੁਕਸਾਨ ਨਹੀਂ, ਪਰ ਜਦੋਂ ਅੱਗ ਚੁੱਲ੍ਹੇ ਤੋਂ ਬਾਹਰ ਆਉਂਦੀ ਹੈ ਤਾਂ ਫਿਰ ਘਰਾਂ ਦੇ ਘਰ ਸੜ ਕੇ ਸੁਆਹ ਹੋ ਜਾਂਦੇ ਨੇ। ਇਸੇ ਲਈ ਇਹ ਜਿਹੜੇ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਦਾ ਸੰਬੰਧ ਸਾਡੀ ਮੂਲਕ ਪ੍ਰਕਿਰਤੀ ਨਾਲ ਹੈ ਔਰ ਇਹਨਾਂ ਦੇ ਨਾਲ ਸਾਰਾ ਸੰਸਾਰ ਦਾ ਸਿਲਸਿਲਾ ਵੀ ਚੱਲਦਾ। ਪਰ ਇਹਨਾਂ ਦੀ ਠੀਕ ਵਰਤੋਂ ਕੀਤੀ ਜਾਵੇ ਫਿਰ ਤਾਂ ਇਹ ਸਾਡੇ ਲਈ ਸਹਾਇਕ ਨੇ, ਜੇ ਇਹਨਾਂ ਦੀ ਗਲਤ ਵਰਤੋਂ ਹੋਣ ਲੱਗ ਪਵੇ ਤਾਂ ਫਿਰ ਇਹ ਸਾਡੇ ਲਈ ਹਾਨੀਕਾਰਕ ਵੀ ਹਨ। ਠੀਕ ਵਰਤੋਂ ਇਹਨਾਂ ਦੀ ਕਿਵੇਂ ਹੋ ਸਕਦੀ ਹੈ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਹਰ ਗੱਲ ਤੋਂ ਬੜੇ ਅੱਛੇ ਤਰੀਕੇ ਦੇ ਨਾਲ ਸਮਝਾਇਆ ਹੈ। ਜਿਹੜਾ ਕਾਮ ਹੈ, ਸੈਕਸ ਹੈ, ਇਹਦੇ ਬਾਰੇ ਸਤਿਗੁਰੂ ਦਾ ਇਹ ਫਰਮਾਨ ਹੈ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਪੈਣ ਵਖਾਣ। ਮਨੁੱਖ ਨੂੰ ਇੱਕ ਆਪਣੀ ਧਰਮ ਪਤਨੀ ਦੇ ਨਾਲ ਹੀ ਪ੍ਰੇਮ ਕਰਨਾ ਚਾਹੀਦਾ ਹੈ। ਕਲਗੀਧਰ ਪਾਤਸ਼ਾਹ ਦੇ ਬਹੁਤ ਪਿਆਰੇ ਬਚਨ ਨੇ, ਸੁਧ ਜਪਤੇ ਹਮ ਤਰੀ ਬਚਨ ਗੁਰ ਦਏ ਹਮਾਰੇ, ਪੂਤ ਹੈ ਪ੍ਰਣ ਤੋਹੇ ਪ੍ਰਾਣ ਜਬਲਾ ਕੱਟ ਥਾਰੇ, ਨਿਜ ਨਾਰੀ ਕੇ ਸਾਥ ਨਿਹੋ ਤੁਮ ਨਿਤ ਬਡਈਓ, ਹੋ ਪਰ ਨਾਰੀ ਕੀ ਸੇਜ ਪੂਲ ਸੁਪਨੇ ਹੋ ਨਾ ਜਈਓ। ਪਾਣੀ ਮਰਜ਼ਾਦਾ ਵਿੱਚ ਚੱਲੇ ਤਾਂ ਕੋਈ ਨੁਕਸਾਨ ਨਹੀਂ, ਅੱਗ ਚੁੱਲ੍ਹੇ ਵਿੱਚ ਬਲੇ ਤਾਂ ਕੋਈ ਨੁਕਸਾਨ ਨਹੀਂ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ, ਏਕਾ ਨਾਰੀ ਜਤੀ ਹੋਣਾ ਕੋਈ ਪਾਪ ਨਹੀਂ, ਕੋਈ ਗੁਨਾਹ ਨਹੀਂ। ਪਰ ਜਦੋਂ ਆਦਮੀ ਆਪਣੀ ਮਰਜ਼ਾਦਾ ਛੱਡ ਜਾਂਦਾ ਹੈ ਤਾਂ ਫਿਰ ਉਹਦੇ ਲਈ ਉਹ ਪਾਪ ਬਣ ਜਾਂਦਾ ਹੈ। ਪਾਪ ਕਰੇ ਪੰਚਾਂ ਕੇ ਵਸਰੇ, ਇਹਨਾਂ ਪੰਜਾਂ ਦੇ ਵੱਸ ਹੋ ਕੇ ਮਨੁੱਖ ਪਾਪ ਕਰਦਾ। ਪਹਿਲਾ ਕਾਮ ਹੈ, ਇਸਨੂੰ ਏਕਾ ਨਾਰੀ ਜਤੀ ਹੋ ਕੇ ਇਸ ਉੱਤੇ ਕਾਬੂ ਰੱਖਣਾ ਹੈ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਸਿੱਖਿਆ ਨੂੰ ਹਮੇਸ਼ਾ ਲਈ ਹਰ ਗੁਰਸਿੱਖ ਮਾਈ ਭਾਈ ਨੇ ਯਾਦ ਰੱਖਣਾ। ਅਤੇ ਦੂਸਰੇ ਨੰਬਰ 'ਤੇ ਕ੍ਰੋਧ ਆ ਜਾਂਦਾ ਹੈ। ਇਹ ਜਿਹੜਾ ਕ੍ਰੋਧ ਹੈ ਇਹ ਸਾਨੂੰ ਜਦੋਂ ਮਰਜ਼ਾਦਾ ਵਿੱਚ ਆਵੇ, ਕਿਸੇ ਅਸੂਲ ਦੇ ਪਿੱਛੇ ਆਵੇ, ਉਸ ਵੇਲੇ ਇਹ ਸਾਡਾ ਸਹਾਇਕ ਹੈ, ਸਾਡਾ ਮਿੱਤਰ ਹੈ। ਹੁਣ ਕਿਸੇ ਅਵਲਾ ਦੀ ਇੱਜ਼ਤ ਨੂੰ ਕੋਈ ਲੁੱਟ ਰਿਹਾ ਹੈ, ਕੋਈ ਕਿਸੇ ਨੂੰ ਨਜਾਇਜ਼ ਤੰਗ ਕਰ ਰਿਹਾ ਹੈ, ਕੋਈ ਧਰਮ ਜਾਂ ਧਰਮ ਅਸਥਾਨ 'ਤੇ ਅਟੈਕ ਕਰ ਰਿਹਾ ਹੈ, ਉਹਦੀ ਮਰਜ਼ਾਦਾ ਪਵਿੱਤਰਤਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਸ ਵੇਲੇ ਇਹ ਕ੍ਰੋਧ ਦੀ ਵਰਤੋਂ ਜਾਇਜ਼ ਹੁੰਦੀ ਹੈ। ਪਰ ਜਦੋਂ ਗੱਲ ਗੱਲ 'ਤੇ ਅਸੀਂ ਗੁੱਸਾ ਕਰਦੇ ਹਾਂ ਤਾਂ ਫਿਰ ਉਸ ਵੇਲੇ ਇਹ ਮਰਜ਼ਾਦਾ ਤੋਂ ਗੱਲ ਉਲਟ ਹੋ ਜਾਂਦੀ ਹੈ। ਕ੍ਰੋਧ ਨੂੰ ਗੁਰੂ ਮਹਾਰਾਜ ਕਹਿੰਦੇ, ਸੋਧ ਕੇ ਵਰਤ ਲੈਣਾ ਚਾਹੀਦਾ। ਭਾਵੇਂ ਕ੍ਰੋਧ ਦੀ ਅੱਗ ਬੜੀ ਭਿਆਨਕ ਹੁੰਦੀ ਹੈ, ਪਰ ਉਸ ਅੱਗ ਨੂੰ ਸੰਜਮ ਦੇ ਨਾਲ ਵਰਤਣਾ, ਕਿਸੇ ਮਰਯਾਦਾ ਢੰਗ ਤਰੀਕੇ ਨਾਲ ਵਰਤਣਾ ਜਾਇਜ਼ ਹੁੰਦਾ ਹੈ। ਧਰਮ ਯੁੱਧ ਦੇ ਵਿੱਚ ਵੀਰ ਰਸ ਤੋਂ ਬਿਨਾਂ, ਕ੍ਰੋਧ ਤੋਂ ਬਿਨਾਂ ਲੜਿਆ ਹੀ ਨਹੀਂ ਜਾ ਸਕਦਾ। ਇਹਦੀ ਸਹੀ ਵਰਤੋਂ ਹੈ ਵੀ ਤੁਸੀਂ ਜਦੋਂ ਬਾਹਰ ਦੁਸ਼ਮਣ ਹੋਣ, ਧਰਮ ਦੇ ਦੁਖੀ, ਗੁਰੂ ਦੇ ਨਿੰਦਕ, ਤੁਸੀਂ ਉਹਨਾਂ ਦੇ ਨਾਲ ਬਾਹਰੋਂ ਮੁਕਾਬਲਾ ਕਰਨਾ ਹੈ, ਨਹੀਂ ਤਾਂ ਸਾਡੇ ਜਿਹੜੇ ਅੰਦਰੇ ਦੁਸ਼ਮਣ ਨੇ ਉਹਨਾਂ 'ਤੇ ਕਾਬੂ ਪਾਉਣ ਦੇ ਲਈ ਵੀ ਅਸੀਂ ਕ੍ਰੋਧ ਦੀ ਜਾਇਜ਼ ਵਰਤੋਂ ਕਰ ਸਕਦੇ ਹਾਂ। ਇਹਦਾ ਸਹੀ ਇਸਤੇਮਾਲ ਹੈ। ਉਹੀ ਕ੍ਰੋਧ ਜਦੋਂ ਆਪਣੀਆਂ ਬੁਰਿਆਈਆਂ 'ਤੇ ਕਾਬੂ ਪਾਉਣ ਦੇ ਲਈ ਅਸੀਂ ਵਰਤਦੇ ਹਾਂ, ਸਾਡਾ ਮਿੱਤਰ ਹੈ, ਸਾਡਾ ਸਹਾਇਕ ਹੈ। ਉਹੀ ਕ੍ਰੋਧ ਜਦੋਂ ਅਸੀਂ ਕਿਸੇ ਗਰੀਬ 'ਤੇ, ਕਿਸੇ ਮਜ਼ਲੂਮ 'ਤੇ, ਕਿਸੇ ਦੀ ਅਬਲਾ 'ਤੇ ਅਟੈਕ ਕਰਦੇ ਹਾਂ, ਉਹ ਸਾਡੇ ਲਈ ਪਾਪ ਹੈ। ਇਸ ਲਈ ਇਹਦੀ ਠੀਕ ਵਰਤੋਂ ਕਰਨੀ ਸਾਡੇ ਲਈ ਸਤਿਗੁਰੂ ਦਾ ਹੁਕਮ ਹੈ। ਤੀਜੇ ਨੰਬਰ 'ਤੇ ਲੋਭ ਹੈ। ਜਦੋਂ ਅਸੀਂ ਮਰਯਾਦਾ ਵਿੱਚ ਲੋਭ ਦੀ ਵਰਤੋਂ ਕਰਦੇ ਹਾਂ, ਇਹ ਸਾਡਾ ਮਿੱਤਰ ਹੈ। ਕਿਉਂਕਿ ਜਦੋਂ ਆਦਮੀ ਕਿਸੇ ਵੀ ਕਾਰ ਵਿਹਾਰ ਦੇ ਵਿੱਚ ਲੱਗਦਾ ਹੈ, ਉਹਦਾ ਇੱਕ ਨਿਸ਼ਾਨਾ ਹੈ ਕਿ ਇਸ ਦੁਆਰਾ ਮੈਨੂੰ ਆਰਥਿਕ ਲਾਭ ਮਿਲੇਗਾ। ਆਦਮੀ ਪਹਿਲਾਂ ਥੋੜ੍ਹਾ ਕੰਮ ਕਰਦਾ, ਫਿਰ ਬਹੁਤਾ ਕਰਦਾ। ਹੁਣ ਆਪਣੇ ਹੱਕ ਦੀ ਪ੍ਰਾਪਤੀ ਲਈ ਮਿਹਨਤ ਕਰਨੀ ਅਤੇ ਆਪਣਾ ਹੱਕ ਹਲਾਲ ਦੀ ਕਮਾਈ ਨੂੰ ਲੈਣ ਦਾ ਤਰੱਦਦ ਕਰਨਾ, ਇਹ ਜਾਇਜ਼ ਹੈ, ਇਹ ਮਿੱਤਰ ਹੈ, ਇਹ ਧਰਮ ਹੈ। ਪਰ ਜਦੋਂ ਅਸੀਂ ਕਿਸੇ ਦਾ ਹੱਕ ਹੋਣ ਦੇ ਲਈ ਯਤਨ ਕਰਦੇ ਹਾਂ, ਤਾਂ ਫਿਰ ਇਹ ਪਾਪ ਹੋ ਜਾਂਦਾ। ਇਸ ਲਈ ਇਹਦੀ ਸਹੀ ਵਰਤੋਂ ਕਿਵੇਂ ਕਰਨੀ ਹੈ, ਉਹ ਤਰੀਕਾ ਗੁਰੂ ਮਹਾਰਾਜ ਨੇ ਸਾਨੂੰ ਇਹ ਦੱਸਿਆ। ਹਾਂ, ਜੇ ਤੁਹਾਡੇ ਮਨ ਦੇ ਵਿੱਚ ਇੱਛਾ ਹੈ ਕਿ ਅਸੀਂ ਬਹੁਤੀ ਮਾਇਆ ਇਕੱਠੀ ਕਰ ਲਈਏ ਜਾਂ ਬਹੁਤੇ ਧਨਾੜ ਬਣ ਜਾਈਏ, ਤਾਂ ਉਨੀ ਵੱਧ ਮਿਹਨਤ ਕਰੋ। ਮਿਹਨਤ ਕਰਕੇ ਕੋਈ ਵੀ ਆਦਮੀ ਜਦੋਂ ਮਾਇਆ ਧਨ ਦੌਲਤ ਇਕੱਠੀ ਕਰਦਾ ਹੈ, ਉਹ ਕੋਈ ਗੁਨਾਹ ਨਹੀਂ, ਕੋਈ ਪਾਪ ਨਹੀਂ। ਪਰ ਜਦੋਂ ਪਾਪਾਂ ਦਾ ਸਹਾਰਾ ਲੈ ਕੇ ਆਦਮੀ ਕਿਸੇ ਦਾ ਹੱਕ ਖੋਹਦਾ, ਕਿਸੇ ਨਾਲ ਠੱਗੀ ਮਾਰਦਾ, ਝੂਠ ਬੋਲਦਾ, ਘੱਟ ਤੋਲਦਾ, ਫਿਰ ਉਹ ਪਾਪ ਹੈ। ਇਸ ਲਈ ਇਹਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਇਸੇ ਲਈ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਇਹ ਬਚਨ ਗੁਰਸਿੱਖ ਨੂੰ ਸਮਝਾਏ ਹਨ, ਹੱਕ ਪਰਾਇਆ ਨਾਨਕਾ ਉਹ ਸੂਅਰ ਉਸ ਗਾਏ, ਗੁਰ ਪੀਰ ਹਮ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਪਰਾਇਆ ਹੱਕ ਹਰ ਇਨਸਾਨ ਦੇ ਲਈ ਮਾੜਾ ਹੈ। ਹਿੰਦੂ ਦੇ ਲਈ ਗਊ ਮਾਸ ਦੇ ਬਰਾਬਰ ਹੈ, ਕਿਉਂਕਿ ਹਿੰਦੂ ਲੋਕ ਗਊ ਦੇ ਮਾਸ ਨੂੰ ਖਾਣਾ ਬਹੁਤ ਵੱਡਾ ਪਾਪ ਗਿਣਦੇ ਨੇ। ਮੁਸਲਮਾਨ ਦੇ ਲਈ ਉਹ ਸੂਰ ਦੇ ਬਰਾਬਰ ਹੈ। ਅਤੇ ਸਤਿਗੁਰੂ ਕਹਿੰਦੇ ਨੇ, ਭਾਈ ਜਿਵੇਂ ਹਿੰਦੂ ਗਊ ਦੇ ਮਾਸ ਤੋਂ ਅਤੇ ਮੁਸਲਮਾਨ ਸੂਰ ਦੇ ਮਾਸ ਤੋਂ ਪਰਹੇਜ਼ ਕਰਦੇ ਨੇ, ਇਸੇ ਤਰ੍ਹਾਂ ਹਰ ਮਨੁੱਖ ਨੂੰ ਪਰਾਏ ਹੱਕ ਤੋਂ ਪਰਹੇਜ਼ ਕਰਨਾ ਚਾਹੀਦਾ। ਅਤੇ ਇਹਦੇ ਨਾਲ ਹੀ ਉਹਦਾ ਵੀ ਭਲਾ ਹੈ ਅਤੇ ਦੂਸਰਿਆਂ ਦਾ ਵੀ ਭਲਾ ਹੈ। ਇਹਦੀ ਠੀਕ ਵਰਤੋਂ ਕਰਨੀ ਅਤੇ ਆਪ ਮਿਹਨਤ ਕਰਕੇ ਹੱਕ ਹਲਾਲ ਦੀ ਕਮਾਈ ਨੂੰ ਇਕੱਤਰ ਕਰਨਾ ਅਤੇ ਫਿਰ ਉਹਨੂੰ ਵਰਤਣਾ, ਇਹ ਕੋਈ ਪਾਪ ਨਹੀਂ, ਕੋਈ ਗੁਨਾਹ ਨਹੀਂ ਹੈ। ਚੌਥੇ ਨੰਬਰ 'ਤੇ ਮੋਹ ਦੀ ਗੱਲ ਹੈ। ਜਿੱਥੇ ਮੋਹ ਹੈ, ਇੱਕ ਮੋਹ ਦਾ ਦਾਇਰਾ ਬਹੁਤ ਛੋਟਾ ਹੈ। ਅਸੀਂ ਕੇਵਲ ਆਪਣੇ ਪਰਿਵਾਰ ਨਾਲ ਜਾਂ ਆਪਣੇ ਕੁਝ ਰਿਸ਼ਤੇਦਾਰਾਂ ਦੇ ਨਾਲ ਜਾਂ ਕੁਝ ਮਿੱਤਰਾਂ ਦੋਸਤਾਂ ਦੇ ਨਾਲ ਹੀ ਅਸੀਂ ਮੋਹ ਕਰਦੇ ਹਾਂ, ਪਰ ਨਹੀਂ। ਸਤਿਗੁਰੂ ਕਹਿੰਦੇ ਨੇ, ਜਿੱਥੇ ਤੁਸੀਂ ਪਰਿਵਾਰ ਨਾਲ ਮੋਹ ਕਰਦੇ ਹੋ, ਰਿਸ਼ਤੇਦਾਰਾਂ ਦੇ ਨਾਲ, ਮਿੱਤਰਾਂ ਦੋਸਤਾਂ ਦੇ ਨਾਲ ਮੋਹ ਕਰਦੇ ਹੋ, ਤਾਂ ਤੁਹਾਨੂੰ ਗੁਰੂ ਦੇ ਨਾਲ ਵੀ ਮੋਹ ਕਰਨਾ ਚਾਹੀਦਾ। ਅਕਾਲ ਪੁਰਖ ਦੇ ਨਾਲ ਵੀ ਮੋਹ ਕਰਨਾ ਚਾਹੀਦਾ। ਅਕਾਲ ਪੁਰਖ ਦੇ ਪਿਆਰੇ ਮਹਾਂਪੁਰਖਾਂ ਦੇ ਨਾਲ ਵੀ ਮੋਹ ਕਰਨਾ ਚਾਹੀਦਾ। ਸਾਧ ਸੰਗਤ ਦੇ ਨਾਲ ਵੀ ਤੁਹਾਨੂੰ ਮੋਹ ਕਰਨਾ ਚਾਹੀਦਾ, ਇਕੱਲੇ ਪਰਿਵਾਰ ਤੱਕ ਹੀ ਨਹੀਂ, ਅਤੇ ਸਾਰੇ ਸੰਸਾਰ ਨੂੰ ਹੀ ਪਰਮੇਸ਼ਰ ਦਾ ਪਰਿਵਾਰ ਸਮਝ ਕੇ ਸਭ ਦੇ ਨਾਲ ਹੀ ਪਿਆਰ ਕਰਨਾ ਚਾਹੀਦਾ। ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰ ਹਾਈ, ऐसा यह सिद्धांत हर वेले याद रखना चाहिए है। मोह की ठीक वरतों यह है कि असी अपने समाजिक ते परिवारक फर्जा की पूर्ति तो करनी ही है, इसलिए वाहिगुरु ने मोह पैदा किया है। याद रखो जे मोह ना होवे ते असी अपने बच्चियां दे भी परवरिश नहीं कर सकते, ये मोह जरूरी भी है। पर सतगुरु कहिंदे ने मोह विच इन्ना भी खचत नहीं हो जाना चाहिए मनुख नूं, ओ मोह फिर अंधे समय विछोड़े का कारण ते दुख का कारण बन जावे। अपने फर्जा की पूर्ति करनी ये ते हर इंसान का फर्ज है, पर अपने पूर्ति तो बाद फर्जा की पूर्ति तो बाद एवें मोह दे विच फसे रहना ये साडे लई हानिकारक है। इसलिए सतगुरु महाराज सच्चे पातशाह ने सानू ये सिक्ख्या बख्शी है, मात पिता बनता सुत बंधप इष्ट मीत अर भाई, पूर्व जन्म के मिले संजोगी अंतह को ना सहाई। सतगुरु कहिंदे ने बिन गो बिंद अवर संग नेहा, ओ जानो सदा दुहेला। बिना अकाल पुरख तो असी किसी भी होर वस्तु जां व्यक्ति नाल मोह पा के वेख लईए विछोड़े समय दुख का ही कारण बनता है। इसलिए सानू उस अकाल पुरख दे नाल ही मोह करना चाहिए है। अव मन एकस स्यों मोह कीना, हजूर कहिंदे हुण ते असी केवल तां केवल एक अकाल पुरख दे नाल ही मोह कीता है। ये मोह की ठीक वरतों करनी चाहिए है। जदों किधरे कोई सेवा का मसला होवे, पंथ का मसला होवे, कोई कौमी पद्धर का मसला होवे, उस वेले परिवार का मोह छड़ना ही बनता है। जिथे पंथ का प्रेम है, कौम का हित है, जिस दे विच होर लोगों का भला है, उत्थे अपने परिवारक हितां नूं छड़न दे विच ही भला हुंदा है। इहदी ठीक वरतों करनी चाहीदी है। जे केवल अपने परिवार दे लई मोह कीता जावे ते फिर उस मोह दे वश असी होर भी कई तरह दे घिनौने कारनामे करदे हाँ, यह पाप है। पर जे असी अपने फर्जां दी पूर्ति तक इहदी वरतों करदे हाँ ते भाई फिर यह मित्र भी है, साडा सहायक भी है। पंजवें नंबर ते आ गया हंकार। जिहड़ा हंकार है जे ते इस नूं सही रूप दे विच वरत्या जावे ये भी साडा मित्र ते साडा सहाई बन जांदा है। ते जे असी इस दी गलत वरतों करदे हाँ फिर ये साडे लई हानिकारक ते नुकसानदेह भी बन जांदा है। जिथे स्वैमान दी गल है, जिथे आत्म विश्वास दी गल है, जिथे अपने पैरां ते खलोण दी गल है, उत्थे तां बंदे दे मन दे विच ये हंकार दी भावना अच्छी है। पर जिथे पाप दी भावना है, बुरा करन दी नीयत है, जे असी उत्थे हंकार करदे हाँ वो साडे लई माड़ा है। गैरत, अणख, स्वैमान ये हंकार का सुधरिया होया रूप है। इहदी थां ते किसे नूं नफरत करनी, किसे दी बेइज्जती करनी, आप वड्डे हो के दूसरियां नूं नीवें समझना और ये हंकार का विगड़िया रूप है। असी इन्हां दी सही वरतों करनी घट जाणदे हाँ, पर इहदी गलत वरतों हर कोई इंसान करी जा रहा है। ये गल कुछ इस तरह की है जिमें पानी का सुभाव है नीवे पासे वालू अपने आप ही रुड़िया जाता है। जे पानी नू किसे उच्चे पासे ले जाना होवे, किसे टिब्बे ते चढ़ाउना होवे, फिर उहदे लई कोई ना कोई जुगत वरतनी पैंदी है, कोई ना कोई ढंग तरीका वरतना पैंदा है। इस लई सतगुरु कहिंदे ने इन्हां विकारां दी वरतों ठीक ढंग दे नाल कीती जावे तां साडे जीवन दे लई सहाई हुंदी है, और इन्हां दी गलत वरतों जदों असीं मर्यादा तो बाहर हो के इन्हां दी वरतों करदे हाँ फिर ये साडे लई हानिकारक हुंदे ने। ਅਸਲੀ ਪਾਪਾਂ ਦੀ ਜੜ੍ਹ ਵੀ ਇਹ ਵਿਕਾਰ ਨੇ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਨੇ ਇਹ ਬਚਨ ਆਖੇ ਹਨ, ਪਾਪ ਕਰਹਿ ਪੰਚਾਂ ਕੇ ਵਸਰੇ। ਗੱਲ ਤੀਰਥਾਂ ਦੀ ਚੱਲ ਰਹੀ ਹੈ। ਲੋਕ ਇਹਨਾਂ ਪੰਜ ਵਿਕਾਰਾਂ ਦੇ ਵਸੀਕਾਰ ਹੋ ਕੇ ਪਾਪ ਕਰਦੇ ਨੇ। ਤੀਰਥ ਨਾਏ ਕਹਿ ਸਭ ਉਤਰੇ, ਫਿਰ ਜਾ ਕੇ ਤੀਰਥਾਂ 'ਤੇ ਨਹਾਉਂਦੇ ਨੇ। ਕਹਿੰਦੇ ਹੁਣ ਤੀਰਥਾਂ 'ਤੇ ਨਹਾ ਕੇ ਅਸੀਂ ਆਪਣੇ ਪਾਪਾਂ ਨੂੰ ਲਾਹ ਛੱਡਿਆ ਹੈ। ਬਹੁਤੇ ਲੋਕ ਤੀਰਥਾਂ 'ਤੇ ਇਸੇ ਖਿਆਲ ਨਾਲ ਹੀ ਜਾਂਦੇ ਨੇ ਵੀ ਅਸੀਂ ਆਪਣੇ ਪਾਪ ਲਾਹ ਆਈਏ। ਹਜ਼ੂਰ ਕਹਿੰਦੇ ਨੇ, ਪਾਪ ਕਰੈ ਪੰਚਾਂ ਕੇ ਵਸਰੇ, ਤੀਰਥ ਨਾਏ ਕਹਿ ਸਭ ਉਤਰੇ। ਅਗਲੀ ਪੰਕਤੀ ਧਿਆਨ ਨਾਲ ਪੜ੍ਹਨੀ ਯੋਗ ਹੈ। ਬਹੁਰ ਕਮਾਵੇ ਹੋਏ ਨਿਸੰਕ, ਜੰਮਪੁਰ ਬਾਂਧ ਖਰੇ ਕਾ ਲੰਕ। ਇੱਕ ਵਾਰੀ ਤੀਰਥਾਂ 'ਤੇ ਨਹਾ ਕੇ ਸਾਡਾ ਇਹ ਵਹਿਮ ਪਰਪੱਕ ਹੋ ਜਾਂਦਾ ਹੈ ਵੀ ਅਸੀਂ ਆਪਣੇ ਪਾਪ ਲਾ ਲੈਣੇ। ਉਸ ਤੋਂ ਬਾਅਦ ਫਿਰ ਅਸੀਂ ਉਹੀ ਭੈੜੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਹਾਂ। ਝੂਠ ਬੋਲਣਾ, ਬੇਈਮਾਨੀ ਕਰਨੀ, ਚੋਰੀ ਕਰਨੀ, ਯਾਰੀ ਕਰਨੀ, ਹੰਕਾਰ ਕਰਨਾ, ਵਿਵਚਾਰ ਕਰਨਾ, ਅਸੀਂ ਫਿਰ ਉਹੀ ਬੁਰੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਹਾਂ। ਪਰ ਸਤਿਗੁਰੂ ਕਹਿੰਦੇ ਨੇ, ਜਿਹੜਾ ਮਨੁੱਖ ਤੀਰਥਾਂ ਦੀ ਇਸ ਲਈ ਵਰਤੋਂ ਕਰਦਾ ਹੈ ਬਈ ਮੈਂ ਉੱਥੇ ਇੱਕ ਵਾਰੀ ਕੀਤੇ ਪਾਪ ਲਾ ਲਏ ਅਤੇ ਹੁਣ ਮੈਂ ਹੋਰ ਅੱਗੇ ਲਈ ਹੋਰ ਕਰਨੇ ਹਨ, ਉਹਨੂੰ ਕਦੀ ਵੀ ਤੀਰਥ ਵੀ ਪਵਿੱਤਰ ਨਹੀਂ ਕਰ ਸਕਦੇ। ਜਲ ਕੈ ਮੱਜਣ ਜੇ ਗਤ ਹੋਵੇ ਹੈ, ਨਿਤ ਨਿਤ ਮੇਂਢਕ ਨਹਾਵੇ ਹੈ, ਜੈਸੇ ਮੇਂਢਕ ਤੈਸੇ ਓਏ ਨਰ, ਫਿਰ ਫਿਰ ਜੋਨੀ ਆਵੇ। ਭਗਤ ਕਬੀਰ ਜੀ ਨੇ ਇਹ ਵੀ ਲਿਖਿਆ ਹੈ, ਮਨੋਹੋ ਕਠੋਰ ਮਰੈ ਬਾ ਨਾਰਸ, ਨਰਕ ਨਾ ਬੰਚਿਆ ਜਾਈ, ਹਰ ਕਾ ਸੰਤ ਮਰੈ ਹਾੜੰਬੈ, ਤਾਂ ਸਗਲੀ ਸਹਿਨ ਤਰਾਈ। ਜੇ ਕੋਈ ਮਨ ਦਾ ਕਠੋਰ ਆਦਮੀ, ਪੱਥਰ ਦਿਲ ਆਦਮੀ, ਕੋਈ ਚੋਰ ਡਾਕੂ ਬਨਾਰਸ ਦੇ ਵਿੱਚ ਵੀ ਮਰ ਜਾਂਦਾ ਹੈ, ਉਹਦੀ ਕਲਿਆਣ ਨਹੀਂ ਹੋ ਸਕਦੀ, ਉਹ ਨਰਕ ਵਿੱਚ ਪੈਣ ਤੋਂ ਨਹੀਂ ਬਚ ਸਕਦਾ। ਤੀਰਥਾਂ 'ਤੇ ਜਾ ਕੇ ਮਰਨ ਦੇ ਨਾਲ ਵੀ ਉਹ ਨਰਕਾਂ ਤੋਂ ਨਹੀਂ ਬਚ ਸਕਦਾ। ਇਸੇ ਲਈ ਜਿਹੜਾ ਵਾਹਿਗੁਰੂ ਦੀ ਬੰਦਗੀ ਕਰਨ ਵਾਲਾ, ਚਾਹੇ ਉਹ ਹੜੰਬਾ ਧਰਤੀ 'ਤੇ ਵੀ ਮਰ ਜਾਵੇ, ਸਰਾਫੀ ਧਰਤੀ 'ਤੇ ਵੀ ਮਰ ਜਾਵੇ, ਪਰ ਉਹਦੀ ਉੱਥੇ ਵੀ ਕਲਿਆਣ ਹੋ ਜਾਂਦੀ। ਇੱਥੋਂ ਇਹ ਗੱਲ ਸਪੱਸ਼ਟ ਹੋ ਗਈ ਵੀ ਵਾਹਿਗੁਰੂ ਦਾ ਨਾਮ ਸਭ ਤੋਂ ਵੱਡਾ ਤੀਰਥ ਹੈ, ਅਤੇ ਜਿਹੜੇ ਨਾਮ ਜਪਣ ਵਾਲੇ ਮਹਾਂਪੁਰਖ ਨੇ ਉਹ ਵੀ ਤੀਰਥਾਂ ਤੋਂ ਘੱਟ ਨਹੀਂ। ਜਿੱਥੇ ਕੋਈ ਪਰਮੇਸ਼ਰ ਦਾ ਪਿਆਰਾ ਆਪਣੇ ਮੁਬਾਰਕ ਚਰਨ ਰੱਖ ਦਿੰਦਾ ਹੈ, ਅਤੇ ਲੋਕ ਉਸੇ ਅਸਥਾਨ ਨੂੰ ਤੀਰਥ ਮੰਨਣ ਲੱਗ ਜਾਂਦੇ ਨੇ, ਔਰ ਉੱਥੇ ਸ਼ਰਧਾ ਭਾਵਨਾ ਦੇ ਨਾਲ ਜਾ ਕੇ ਨਮਸਤਕ ਹੁੰਦੇ ਨੇ, ਸਿਜਦਾ ਕਰਦੇ ਨੇ, ਮੱਥਾ ਟੇਕਦੇ ਨੇ, ਔਰ ਇਹ ਮਹਾਂਪੁਰਖਾਂ ਦੀ ਮਹਿਮਾ ਹੈ। ਇਸੇ ਲਈ ਭਗਤ ਕਬੀਰ ਜੀ ਨੇ ਇਹ ਗੱਲ ਕਹੀ ਸੀ ਵੀ ਮੈਂ ਇਸ ਗੱਲ 'ਤੇ ਹੈਰਾਨ ਹਾਂ ਵੀ ਦੁਨੀਆਂ ਦੇ ਲੋਕਾਂ ਨੂੰ ਹਾਲੇ ਇਸ ਗੱਲ ਦਾ ਵੀ ਪਤਾ ਨਹੀਂ ਲੱਗਿਆ ਵੀ ਤੀਰਥ ਵੱਡਾ ਹੁੰਦਾ ਕਿ ਵਾਹਿਗੁਰੂ ਦਾ ਦਾਸ ਵੱਡਾ ਹੁੰਦਾ। ਤੀਰਥ ਬਣਦੇ ਹੀ ਵਾਹਿਗੁਰੂ ਦੇ ਪਿਆਰਿਆਂ ਦੀ ਕਮਾਈ ਅਤੇ ਬਖਸ਼ਿਸ਼ ਦਾ ਸਦਕਾ ਨੇ, ਇਸ ਲਈ ਉਹਨਾਂ ਨਾਲੋਂ ਤੀਰਥ ਵੱਡੇ ਨਹੀਂ। ਸਭ ਤੋਂ ਵੱਡੇ ਤੀਰਥ ਭਾਈ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ ਨੇ, ਉਹਨਾਂ ਦੀ ਸੰਗਤ ਵਿੱਚ ਸਾਨੂੰ ਜਾ ਕੇ ਆਪਣੇ ਪਾਪਾਂ ਦਾ ਪ੍ਰਾਸ਼ਚਿਤ ਕਰਨਾ ਚਾਹੀਦਾ ਹੈ। 12ਵਾਂ ਬਾਣੀ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਕਿੰਨਾ ਸੁੰਦਰ ਉਪਦੇਸ਼ ਦਿੱਤਾ ਹੈ, ਮਾਘ ਮੱਜਣ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ 'ਤੇ ਆਏ ਸੁਣ, ਸਭਨਾ ਨੂੰ ਕਰ ਦਾਨ,